ਚੌਥੇ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕ ਕਬੂ ਨ ਬਹੋ।
ਚੌਥਾ ਆ ਗਈ ਹੁਣ ਚੌਥੇ ਨੰਬਰ ਤੇ ਮਨ ਕਹਿੰਦੇ ਬੜਾ ਚੰਚਲ ਹੈ, ਇਹਨੂੰ ਕਹਿੰਦੇ ਫੜ ਲੋ ਹੁਣ ਬੁੱਧੀ ਨੂੰ ਕਿਹਾ ਮਨ ਨੂੰ ਸਜੇ ਹੱਥ ਨੂੰ ਕਿਹਾ ਵੀ ਖੱਬੇ ਨੂੰ ਕਾਬੂ ਰੱਖ ਕਿ ਜਿਧਰੋਂ ਮਰਜ਼ੀ ਘੁੰਮੀ ਜਾਂਦਾ ਇਕੱਠੇ ਰਹੋ ਦੋ ਇਹਨੂੰ ਕਾਬੂ ਕਰਕੇ ਰੱਖ ਖੱਬੇ ਨੂੰ ਇਹ ਕਦੇ ਗਾਰੇ ਚ ਲਿਪੜ ਜਾਂਦਾ ਕਦੇ ਆਪਣੇ ਨੂੰ ਕਿਤੇ ਲਵੇੜ ਲੈਂਦਾ ਇਹਨੂੰ ਕਿਹਾ ਵੀ ਬਸ ਮਾਇਆ ਨੂੰ ਇੱਧਰ ਨੀ ਹੱਥ ਨੀ ਲਾਉਣਾ ਦੂਏ ਪਾਸੇ ਇਹ ਰੋਜ਼ ਚੱਲ ਜਾਂਦਾ ਹੱਥ ਨਾਲ ਨਾ ਹੀ ਸੋਭੜੇ ਚੱਲ ਜਾ ਸੀ ਢੋਲਾ ਇੱਧਰ ਹੈ ਕਾਬੂ ਟੱਚ ਕਰਦਾ ਨਾ ਮਾਇਆ ਨੂੰ ਜਦੋਂ ਚੱਲ ਜਾਂਦਾ ਤਕਲੀਫ ਮੈਨੂੰ ਵੀ ਉਨੀ ਹੁੰਦੀ ਹੈ ਵੀ ਕਾਹਦੀ ਜਾਂਦੇ ਤਕਲੀਫ ਤਾਂ ਅੰਦਰ ਨੂੰ ਹੋਣੀ ਹੈ ਤਕਲੀਫ ਕਿਹਨੂੰ ਹੋਣੀ ਹੈ ਉਹਨੂੰ ਫੜ ਲੈ ਚੌਥੇ ਚੰਚਲ ਮਨ ਕੋ
ਗਹੋ
ਕਹੋ ਫੜ ਲਓ ਇਹਨੂੰ
ਕਾਮ ਕ੍ਰੋਧ ਸੰਕ ਕਬੂ ਨਾ ਬਹੋ
ਕਾਮਨਾ ਜਿਹੜੀ ਇੱਛਾਵਾਂ ਨੇ ਇਹ ਕ੍ਰੋਧ ਹੈ ਇਹ ਤਾਂ ਦੋ ਤੋਂ ਬਚਾ ਕੇ ਰੱਖ ਕ੍ਰੋਧ ਨਾਲ ਜਲ ਜਾਣਾ ਇਹਨੇ ਇਹ ਤਾਂ ਜਲ ਜਾਣਾ ਇਹ ਆਪਣੀ ਮੌਤ ਪੈਦਾ ਕਰਨੀਆਂ ਨੇ ਕਾਮਨਾ ਕੀ ਹੈ ਕਲਪਨਾ ਕੀ ਹੈ ਮੌਤ ਇਹ ਤਾਂ ਮੌਤ ਪੈਦਾ ਕਰੇਗਾ ਤੂੰ ਮੌਤ ਨਾਲ ਖੇਲੇਗਾ ਜਾ ਕੇ ਕਲਪਨਾ ਕਰਨੀ ਮੌਤ ਨਾਲ ਖੇਲਣਾ ਜਾ ਕੇ ਮੌਤ ਨਾਲ ਖੇਲਣਾ ਕੋਈ ਚੰਗੀ ਗੱਲ ਹੈ ਜਿੱਥੇ ਚੀਜ਼ ਤੋਂ ਮਰਜ਼ੀ ਜਾਣਾ ਆਪਾਂ ਉਹਨੂੰ ਬਿਜਲੀ ਦੀ ਤਾਰਾਂ ਲੱਗੀਆਂ ਉੱਥੇ ਜਾਣ ਦਿੰਦੇ ਆ ਜੋ ਜਾ ਕੇ ਉਹਦੇ ਨਾਲ ਖੇਡਣ ਦੀ ਗੱਲ ਕਰੇ ਕੌਣ ਜਾਣ ਦਊਗਾ ਉਹਨੂੰ ਉਹਦੇ ਕੋਲ ਇਹਨੂੰ ਕਿਹਾ ਮੌਤ ਨਾਲ ਨਹੀਂ ਖੇਡੀ ਤਾਂ ਹੁੰਦਾ ਕਲਪਨਾ ਮੌਤ ਹੈ ਕਾਲ ਹੈ ਸਮਝ ਆ ਗਈ ਨਾ ਇਹਦੇ ਨਾਲ ਇਹਨੂੰ ਬੈਠਣ ਦਿਓ ਕਲਪਨਾ ਨਾਲ ਇੱਕ ਕ੍ਰੋਧ ਨਾਲ ਕ੍ਰੋਧ ਨਾਲ ਸੜ ਜੂਗਾ ਹੱਥ ਰਾਤ ਤਾਂ ਸੜ ਜੂਗਾ ਨਾ ਤਾਂ ਹੱਥ ਜਲੂਗਾ ਇਹਦਾ ਕਿਆ ਫਿਰ ਮੌਤ ਹੋ ਜੂ ਦੋਹਾਂ ਤੇ ਵਿਚਾਰੋ ਲੋਭ ਨੂੰ ਨੀ ਕਿਹਾ ਵੀ ਨਾ ਕਰੋ ਲੋਭ ਵਾਲੀ ਗੱਲ ਨੀ ਕਹੀ ਕਾਮਨਾ ਵਿੱਚ ਦੇ ਵਿੱਚ ਲੋਭ ਆ ਗਿਆ ਜਾਂ ਕਾਮਨੇ ਹੀ ਛੜਾਤੀ ਲੋਭ ਕੀ ਹੈ ਬੁਝੀ ਹੋਈ ਅੱਗ ਚ ਜਦ ਅੱਗ ਬੁਝਿਆ ਨਾ ਜਲ ਕੇ ਪੱਤੀ ਫਿਰ ਜਿੰਨੀਆਂ ਮਰਜ਼ੀ ਸਿੰਘਾਂ ਜਾਣ ਲਿਆ ਉੱਥੇ ਜਲੂ ਢੇਰ ਸੀ ਉਹਨੂੰ ਅੱਗ ਲਾਤੀ ਆਪਾਂ ਨੇ ਉੱਥੇ ਜਲ ਕੇ ਸੁਆਹ ਕਰਤੀ ਉਹਦੀ ਫੇਰ ਉਹਦੇ ਤੇ ਉਹਨੂੰ ਕਿਵੇਂ ਜਾਲੀ ਜਾਂਦਾ ਸਿੰਘ ਲਾ ਕੇ ਫਿਰ ਨੀ ਉਹਨੂੰ ਅੱਗ ਲੱਗਦੀ ਹੁੰਦੀ ਆਹੋ ਰਾਖ ਨੂੰ ਨੀ ਅੱਗ ਲੱਗਦੀ ਹੁੰਦੀ ਉਹ ਤਾਂ ਰਾਖ ਬਣਾਇਆ ਹੋਇਆ ਉਹਨਾਂ ਜਿਹੜੇ ਅੱਗ ਲੋਭ ਹੈ ਜਿੰਨਾ ਚਿਰ ਉਹਨੂੰ ਛੁੱਟੀ ਆ ਕਲਪਨਾ ਦੀ ਜੇ ਕਲਪਨਾ ਹੀ ਬੰਦ ਕਰਤੀ ਲੋਭ ਉੱਥੇ ਕਿੱਥੇ ਹੋਊ ਤੇ ਸੰਤੋਖ ਆ ਗਿਆ ਇਹਨਾਂ ਨੀ ਪੈਣ ਦਿੰਦਾ ਹੋਰ ਅੱਗੇ ਤਾਂ ਬੰਦ ਕਰਦਾ ਵੀ ਗਾ ਨੀ ਜਾ ਸਕਦਾ ਇਹਨੂੰ ਇਹਨੂੰ ਤਾਂ ਬਾਉਂਡਰੀ ਕਰਤੀ ਪਹਿਲਾਂ ਫੂਕਤਾ ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾ ਕੇ ਆਖ ਖਿਲਦਾ ਜਲ ਕੋਲਾ ਪਈ ਟਾਗੇ ਆ ਸਮਾਚਰਾਂ ਨਾਲ ਮਾਇਆ ਤਾਂ ਪਹਿਲਾਂ ਮਾਇਆ ਸਾੜਤੀ ਬਾਕੀ ਆਉਣ ਨੀ ਦਿੰਦੇ ਲੋਹ ਵਾਲੀ ਤਾਂ ਗੱਲੇ ਖਤਮ ਹੋ ਗਈ
ਨਾ
ਹੋਰ ਮੰਗ ਕੇ ਲੋਭ ਹੋਰ ਡਿਮਾਂਡ ਨੀ ਪੈਦਾ ਹੋਈ ਉਹ ਡਿਮਾਂਡ ਦਾ ਨਾਂ ਲੋਭ ਹੈ ਲੋਭ ਉਦਾਂ ਕੀ ਹੈ ਇੱਛਾ ਹੀ ਲੋਭ ਹੈ ਇੱਛਾ ਦਾ ਦੂਆ ਨਾਲ ਲੋਭ ਹੈ ਇੱਛਾ ਪੈਦਾ ਉਹੀ ਲੋਭ ਦਾ ਰੂਪ ਧਾਰੂ ਬਸ ਫਿਰ ਜੇ ਕੋਈ ਜੰਮਿਆ ਹੀ ਨਹੀਂ ਹੈ ਖੇਤ ਦੇ ਜਿਹੜਾ ਬੀ ਪਾਇਆ ਦਿਸੂ ਕੀ ਬਾਹਰ ਫਸਲ ਕੀ ਦੇਖੋ ਫਸਲ ਉਹ ਤਾਂ ਜੰਮਣਾ ਹੀ ਨਹੀਂ ਜੋ ਪਾਇਆ ਆਪਾਂ ਦਵਾਈ ਹੋਇਆ ਸੀ ਭਾਰਤੀ ਜਿਹੜਾ ਵਿੱਚ ਪਿਆ ਉਹ ਜੰਮਣਾ ਹੀ ਨਹੀਂ ਦਿੰਦੀ ਹੁਣ ਲੋਭ ਤਾਂ ਜੰਮਣਾ ਹੀ ਨਹੀਂ ਉਹ ਤਾਂ ਦਵਾਈ ਪੈ ਗਈ ਵਿੱਚ ਪਹਿਲਾਂ ਕਾਮ ਕ੍ਰੋਧ ਸੰਗ
ਕਬੂ ਨਾ ਬਹੋ
ਕ੍ਰੋਧ ਅਰ ਕਾਮ ਇਹ ਕਹਿ ਲੋਭ ਮੋਹ ਇਹ ਕਹੇ ਨੀ ਮੋਹ ਕਰਕੇ ਕਰੇਗਾ ਕਾਮਨ ਜਾਂ ਲੋਭ ਕਰਕੇ ਕਰੇਗਾ ਕਾਮਨਾ ਬੰਦ ਕਰਤੀ ਕ੍ਰੋਧ ਬੰਦ ਕਰਤਾ ਬਸ ਭੱਜੇ ਆ ਗਏ ਇਹਦੇ ਦੋਹਾਂ ਚ ਦੋਹਾਂ ਚ ਬੰਦ ਆ ਜਾਂਦੇ ਨੇ
ਜਲ ਥਲ ਮਾਹੇ ਆਪੇ ਆਪ ਆਪੇ ਜਪੋ ਆਪਣਾ ਜਾਪ
ਹੁਣ ਕੀ ਹੋ ਗਿਆ ਜਲ ਥਲ ਮਾਹੇ ਆਪੇ ਆਪ ਜੇ ਜਲ ਦੇ ਜੀਵ ਨੇ ਜੇ ਥਲ ਦੇ ਜੀਵ ਨੇ ਸਾਰਿਆਂ ਜੀਵਾਂ ਚ ਆਪੇ ਆਪ ਇੱਕੋ ਹੀ ਹੈ ਆਪੇ ਆਪ ਦਾ ਮਤਲਬ ਇੱਕੋ ਹੀ ਹੈ ਇੱਥੇ ਆਪੇ ਆਪ ਦਾ ਅਰਥ ਇਕਲਾਵਾਂਗੇ ਸਾਬਤ ਹੈ ਸਾਰੇ ਉਹੀ ਗੱਲ ਹੈ ਨਾ ਸਾਰਿਆਂ ਚ ਇੱਕੋ ਹੀ ਹੈ ਜਮੀ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ ਇਹ ਦਸਮ ਪਾਤਸ਼ਾਹ ਨੇ ਵਿਆਖਿਆ ਕੀਤੀ ਹੈ ਇਹ ਭਗਤੀ ਦੀ ਗਾਹ ਜਾ ਕੇ ਅੱਜ ਨੀ ਹੋਈ ਵੇਖਿਆ ਬਹੁਤੀ ਇਹਦੀ ਜੇ ਦਸਵੀਂ ਦੀ ਪੰਕਤੀ ਆਦਿ ਨਹੀਂ ਤੁਸੀਂ ਇਹਦਾ ਅਰਥ ਉਲਟਾ ਕਰ ਲਓਗੇ। ਇਸ ਪੰਕਤੀ ਦਾ ਅਰਥ ਉਲਟਾ ਹੋਇਆ ਹੋਇਆ ਤਾਂ ਕਰਕੇ ਦਸਮ ਪਾਤਸ਼ਾਹ ਦੀ ਉਹ ਪੰਕਤੀ ਆਦਿ ਨਹੀਂ ਰੱਖੀ। ਆਪੇ ਆਪ ਦਾ ਅਰਥ ਇਹ ਹੈ ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ ਵਾੜ ਹੈ ਨਾ ਘਾਟ ਹੈ ਨਾ ਘਾਟ ਵਾੜ
ਹੋਤਾ ਹੈ।
ਆਪੇ ਆਪ ਦਾ ਅਰਥ ਇਹ ਹੈ। ਬਹੁਤ ਸਾਰੀਆਂ ਪੰਕਤੀਆਂ ਦੇ ਅਰਥ ਜਿਹੜੇ ਭੁਲੇਖਾ ਪਾਊ ਸੀ ਉਹ ਦਸਮ ਪਾਤਸ਼ਾਹ ਨੇ ਕਲੀਅਰ ਕੀਤੇ ਨੇ। ਉਹ ਭਾਸ਼ਾ ਚ ਕਲੀਅਰ ਕਰਤੇ ਜਿਹੜੀ ਭਾਸ਼ਾ ਜਾ ਇੱਥੇ ਬ੍ਰਹਮ ਗਿਆਨ ਹੋਇਆ ਹੀ ਨਹੀਂ ਕਰੇ ਨਹੀਂ ਸਕਿਆ ਕੋਈ ਬ੍ਰਹਮ ਗਿਆਨ ਇਸ ਭਾਸ਼ਾ ਚ ਕੋਈ ਕਰੇ ਨਹੀਂ ਸਕਿਆ ਬ੍ਰਿਜ ਭਾਸ਼ਾ ਚ ਬ੍ਰਹਮ ਐਸੇ ਭਾਸ਼ਾ ਚ ਹੁੰਦਾ ਰਿਹਾ ਬ੍ਰਹਮ ਗਿਆਨ। ਪਰ ਉਹਨਾਂ ਨੇ ਉਹ ਕੰਮ ਕਰਤਾ ਜਿਹੜਾ ਅੱਜ ਤੱਕ ਕੀਤਾ ਹੀ ਨਹੀਂ ਕਿਸੇ ਜ਼ਮੀਨ ਜਮਾ ਕੇ ਵਿਖੇ ਸਮਸਤ ਏਕ
ਜੋਤ
ਬਾੜ ਹੈ ਨਾ ਘਾਟ ਹੈ ਦਸਵੇਂ ਚ ਬੁੱਝਣ ਵਾਲੀ ਗੱਲ ਕਿਹੜੀ ਹੈ ਸਪਸ਼ਟ ਭਾਸ਼ਾ ਨਾ ਇਹ ਅਸਪਸ਼ਟ ਭਾਸ਼ਾ ਹੈ। ਹਰ ਜਗ੍ਹਾ ਸਪਸ਼ਟ ਹੈ ਇਹ ਅਸਪਸ਼ਟ ਬੁੱਝਣ ਵਾਲੀ ਗੱਲ ਹੈ। ਉਹਨਾਂ ਨੇ ਸਭ ਪੜਦਾ ਚੱਕਤਾ ਇਹ ਬੁੱਝਣ ਵਾਲੀ ਗੱਲ ਕਿਹੜੀ ਹੈ ਸਮਸਤ ਏਕ ਜੋਤ ਹੈ ਵਾੜ ਹੈ ਨਾ ਘਾਟ ਹੈ ਨਾ ਘਾਟ ਦੱਸੋ ਇਹਦੀ ਕਿਆ ਵਿਆਖਿਆ ਕਰੋਗੇ। ਇਹਦੀ ਵਿਆਖਿਆ ਦੀ ਲੋੜ ਨਹੀਂ ਵਿਆਖਿਆ ਉਹ ਗੱਲ ਦੀ ਕਰੀ ਦੀ ਹੁੰਦੀ ਹੈ ਜਿਹੜੀ ਗੱਲ ਕੋਈ ਆਮ ਆਦਮੀ ਨੂੰ ਹਰੇਕ ਨੂੰ ਸਮਝ ਨਾ ਆਵੇ। ਜਿਹੜੀ ਗੱਲ ਸਮਝ ਆਉਣੀ ਉਹਦੀ ਵਿਆਖਿਆ ਦੀ ਕੀ ਲੋੜ ਹੈ ਜਿਹੜਾ ਪੜ੍ਹ ਲਓ ਉਹਦੀ ਸਮਝ ਆ ਜਾਣੀ।
ਜਲ ਥਲ ਮਾਹੇ ਆਪੇ ਆਪ ਆਪੇ ਜਪੋ ਆਪਣਾ ਜਾਪ।
ਜਲ ਥਲ ਮਾਹੇ ਆਪੇ ਆਪ ਜਲ ਦੇ ਵਿੱਚ ਜੀਵ ਨੇ ਚਾਹੇ ਥਲ ਦੇ ਵਿੱਚ ਜੀਵ ਨੇ ਦੋਈ ਜਗ੍ਹਾ ਨੇ ਨਾ ਸਾਰਿਆਂ ਜੋਤ ਉਹੀ ਹੈ ਇੱਕ ਆਪੇ ਆਪ ਇੱਕੋ ਹੀ ਜੋਤ ਹੈ ਸਾਰਿਆਂ ਚ। ਤਿਲਕੇ ਤੀਨੇ ਸਮਕਣ ਲਿਆਵੇ ਪਹਿਲਾਂ ਕਹਿ ਦਿੱਤਾ ਨਾ ਅੱਗੇ ਇਹ ਤਿੰਨਾਂ ਨੂੰ ਬਰਾਬਰ ਸਮਝਣਾ ਚਾਹੇ ਕਿਸੇ ਚਾਹੇ ਜੋਤ ਕੋਈ ਘੱਟ ਨਹੀਂ ਕਹਿ ਸਕਦੇ ਵੱਧ ਨਹੀਂ ਕਹਿ ਸਕਦੇ ਚਾਹੇ ਜੀਵ ਥੱਲੇ ਹੈ ਚਾਹੇ ਉੱਪਰ ਆਪਾਂ ਵੀ ਉੱਥੋਂ ਹੀ ਆਏ ਹੋਏ ਹਾਂ। ਉਮਰ ਸਿਆਣਾ ਨਹੀਂ ਕਿਸੇ ਨੂੰ ਮੰਨ ਸਕਦੇ ਅਸੀਂ। ਹਾਂਜੀ
ਪੰਚੇ ਪੰਚ ਤਤ ਵਿਸਤਾਰ ਕਣਕ ਕਾਮ
ਜਲ ਥਲ ਵਾਹੇ ਆਪੇ ਆਪ
ਆਪੇ ਜਪੋ ਆਪਣਾ ਜਾਪ
ਆਪੇ ਜਪੋ ਆਪਣਾ ਜਾਪ ਇਹ ਬਹੁਤ ਇੰਪੋਰਟੈਂਟ ਗੱਲ ਸੀ ਨਵੀਂ ਗੱਲ ਹੈ ਇਹ ਸਾਰੀਆਂ ਮਤਾਂ ਨਾਲੋਂ। ਜਲ ਥਲ ਰਹਿਆ ਆਪੇ ਆਪ ਆਪੇ ਜਪੋ ਆਪਣਾ ਜਾਪ ਕਿਸੇ ਪਰਮੇਸ਼ਰ ਦਾ ਜਾਪ ਨਹੀਂ ਜਪਣਾ। ਪਹਿਲੀ ਗੱਲ ਪਹਿਲੀ ਵਾਰ ਕਹੀ ਹੈ ਕਬੀਰ ਨੇ ਗੱਲ ਕਿਸੇ ਧਰਮ ਦੇ ਵਿੱਚ ਨਹੀਂ ਆਇਆ ਗੱਲ ਆਹ ਨਵੀਂ ਗੱਲ ਸੀ ਇੱਥੋਂ ਆ ਕੇ ਧਰਮ ਅੱਡ ਹੋ ਗਿਆ ਸਰ। ਹਰ ਜਗ੍ਹਾ ਰੱਬ ਦਾ ਜਾਪ ਜਪਣਾ ਪਰਮੇਸ਼ਰ ਦਾ ਜਾਪ ਜਪਣਾ ਪਰਮਾਤਮਾ ਦਾ ਜਾਪ ਜਪਣਾ ਕਹਿੰਦੇ ਨੇ ਨਾ ਦੇਵੀ ਦੇਵਤੇ ਦਾ ਜਾਪ ਜਪਣਾ ਉਹ ਕਹਿੰਦੇ ਬਿਲਕੁਲ ਨਹੀਂ ਜਪਾ ਆਪੇ ਜਪੋ ਆਪਣਾ ਜਾਪ ਹੈ ਆਪੇ ਜਪਣਾ ਆਪਣੇ ਜਾਪ ਜਪਣਾ। ਹੁਣ ਕੀ ਹੋਇਆ ਮੈਂ ਕਰਨਾ ਮੈਂ ਹੋਇਆ ਫਿਰ ਤਾਂ ਜੇ ਆਪੇ ਆਪ ਜਪੋ ਆਪਣਾ ਜਾਪ ਦਾ ਅਰਥ ਲਾਈਏ ਫਿਰ ਤਾਂ ਮਾਲਾ ਫੜ ਕੇ ਮੈਂ ਕਰੋ ਇਹੀ ਹੋਇਆ ਨਾ। ਪਰ ਗੁਰਬਾਣੀ ਕਹਿੰਦੀ ਇਹ ਕਰਨਾ ਨੀ ਤੂੰ ਤੂੰ ਕਰਤਾ ਤੂੰ ਪਿਆ ਫਿਰ ਤੂੰ ਤਾਂ ਆਪਣਾ ਜਾਪ ਹੋਇਆ ਨਾ ਤੂੰ ਤਾਂ ਕਿਸੇ ਦਾ ਹੋ ਗਿਆ। ਨਾ ਤੂੰ ਤੂੰ ਕਰਨਾ ਨਾ ਮੈਂ ਕਰਨਾ ਦੋਵੇਂ ਨੀ ਕਰਨਾ। ਆਤਮਾ ਜਿਹੜੀ ਹੈਗੀ ਨਾ ਆਪਣਾ ਆਪਾ ਇਹਨੂੰ ਜਾਣਨਾ ਇਹਨੂੰ ਜਾਪ ਕਹਿੰਦੇ ਨੇ। ਆਪਣੇ ਆਪ ਦੀ ਖੋਜ ਕਰੋ ਕਹ ਨਾਨਕ ਬਿਨ ਆਪਾ ਚੀਨਾ ਵਡੇਰਾ ਭਰੂ ਕੀ ਕਾਈ ਇਹ ਭਰਮ ਨਹੀਂ ਦੂਰ ਹੋਣਾ ਜਿੰਨਾ ਚਿਰ ਤੁਸੀਂ ਆਪਣਾ ਆਪ ਨਹੀਂ ਦੇਖਦੇ। ਜਪਣ ਦਾ ਅਰਥ ਹੀ ਉਲਟਾ ਦਿੱਤਾ ਕਬੀਰ ਨੇ ਆਪੇ ਜਪੋ ਆਪਣਾ ਜਾਪ ਆਪਣੇ ਆਪ ਨੂੰ ਸਮਝ ਲਓ ਤੂੰ ਨਿਰਾਕਾਰ ਹੈ ਬਾਹਰ ਨਾ ਢੋਲ ਨਿਰਾਕਾਰ ਨੂੰ ਤੂੰ ਸਭ ਤੋਂ ਨੇੜੇ ਹੈ ਨਿਰਾਕਾਰ ਆਪਣੇ ਆਪਣੇ ਆਪ ਨੂੰ ਜਾਣ ਲੈ ਬਸ ਇਹੀ ਨਿਰਾਕਾਰ ਹੁੰਦਾ। ਔਰ ਤੂੰ ਇੱਕ ਹੈ ਦੋ ਦੋ ਹੋਇਆ ਹੋਇਆ ਰਹਿ ਕੀ ਗਿਆ ਇੱਕ ਨੂੰ ਜਾਣ ਲੈ ਲੋ ਤੂੰ ਆਪ ਇੱਕ ਢਾਂਚਾ ਖੋਜੇਗਾ ਤੂੰ ਆਪਣੇ ਆਪ ਨੂੰ ਖੋਜਣਾ ਬਸ ਆਪਣੇ ਆਪ ਨੂੰ ਜਾਣ ਜ਼ਮੀਨ ਜਮਾ ਕੇ ਵਿਖੇ ਸਮਸਤ
ਇੱਕ
ਜੋਤ ਹੈ ਨਾ ਹੜ ਹੈ ਨਾ ਘਾਟ ਹੈ ਨਾ ਘਾਟ ਵੜ ਤੂੰ ਕਈ ਹੈ ਤੂੰ ਆਪਣੇ ਆਪ ਨੂੰ ਖੋਜਣਾ। ਪਰ ਜਿੰਨਾ ਚਿਰ ਬਾਹਰ ਖੋਜਦਾ ਉਹਨਾਂ ਚਿਰ ਤੂੰ ਦੋ ਹੈ ਜਾਂ ਬਾਹਰ ਖੋਜਾਂਗੇ ਫਿਰ ਦੋ ਹੋ ਕੇ ਖੋਜਾਂਗੇ ਜਾਂ ਅੰਦਰ ਨੂੰ ਆਪਣੀ ਖੋਜ ਕਰਾਂਗੇ ਫਿਰ ਇੱਕ ਹੋ ਕੇ ਖੋਜਿਆ ਜਾਂਦਾ ਆਪਣੀ ਖੋਜ ਕਰਦਾ ਕਿਸੇ ਤਾਂ ਕਰਦਾ ਨੀ। ਆਪੇ ਜਪੋ ਆਪਣਾ ਜਾਗ। ਇੱਥੇ ਵੱਖਰੀ ਗੱਲ ਕਹਿਤੀ ਕਬੀਰ ਨੇ ਕਿ ਕਿਸੇ ਰੱਬ ਦੀ ਕਿਸੇ ਪਰਮੇਸ਼ਰ ਦੀ ਜਾਪ ਨਹੀਂ ਜਪਣਾ, ਪਰਮੇਸ਼ਰ ਦੇ ਭਾਣੇ ਚ ਚੱਲਣਾ ਇਹ ਗੱਲ ਹੈ, ਪਰਮੇਸ਼ਰ ਦੇ ਭਾਣੇ ਚ ਚੱਲਣ ਦੀ ਸ਼ਰਤ ਹੈ, ਪਰ ਜਾਣਨਾ ਆਪਣੇ ਆਪ ਨੂੰ ਹੀ ਹੈ। ਪਾਣਾ ਬੁੱਝਿਆ ਜਾਊ, ਆਪਣੇ ਆਪ ਨੂੰ ਜਾਣਨ ਤੇ ਬਾਅਦ ਪਾਣਾ ਬੁੱਝਿਆ ਜਾਊ, ਜਾਣਦੇ ਜਾਣਦੇ ਹੀ ਪਾਣਾ ਬੁੱਝਿਆ ਜਾਊ। ਭਾਣੇ ਚ ਰਹਿ ਕੇ ਹੀ ਆਪਣਾ ਆਪ ਜਿਹੜਾ ਹੈਗਾ ਆਪਣਾ ਆਪ ਜਾਣਿਆ ਜਾਊ। ਇਹ ਦੋਵੇਂ ਗੱਲਾਂ ਇਕੱਠੀਆਂ ਹੀ ਨੇ। ਆਪਣੇ ਆਪ ਦੀ ਖੋਜ ਕਰੇ ਨਹੀਂ ਸਕਣੀ ਜਿੰਨਾ ਚਿਰ ਪਾਣਾ ਮੰਨਦਾ ਨਹੀਂ। ਪਾਣਾ ਮੰਨਦੇ ਨਹੀਂ ਅਸੀਂ ਆਪਣੀ ਖੋਜ ਕਿੱਥੇ ਕਰ ਦਿੰਦੇ ਹਾਂ ਵਿਹਲੇ ਦੀ ਕਲਪਨਾ ਤੋਂ, ਚਿੰਤਾਵਾਂ ਤੋਂ ਵਿਹਲ ਨਹੀਂ ਹੈ। ਆਪਣੇ ਆਪ ਦੀ ਖੋਜ ਕੌਣ ਕਰੂਗਾ? ਸਰੀਰ ਦੀ ਖੋਜ ਨਹੀਂ ਕਰਨੀ ਹੈ, ਆਪਣੇ ਆਪ ਦੀ ਕਰਨੀ ਹੈ। ਆਪਣੇ ਆਪ ਦਾ ਮਤਲਬ ਸਰੀਰ ਨਹੀਂ ਹੁੰਦਾ, ਆਤਮਾ ਦੀ ਖੋਜ ਕਰਨੀ।
ਜਾਣੋ ਜੋਤ,
ਤਨ ਵਿੱਚੋਂ ਮਨ ਦੇਖਣਾ, ਮਨ ਵਿੱਚੋਂ ਆਪ ਇਹ ਹੈਗਾ। ਇਸ ਤਨ ਕੋਈ ਖੋਜੋ ਭਾਈ, ਸਦਕ ਸਨੰਦਨ ਨਾਲ ਦੁਨ ਸੇਖਾ ਤਿਨ ਪੀ ਤਨ ਮੈਂ ਮਨ ਹੀ ਪੇਖਾ। ਇਹਨਾਂ ਨੇ ਤਨ ਵਿੱਚੋਂ ਮਨ ਨਹੀਂ ਖੋਜਿਆ, ਉਹ ਮੱਤਾਂ ਵਾਲਿਆਂ ਨੇ। ਇਸ ਕਰਕੇ ਮੱਤਾਂ ਉਹ ਮਨਮੁੱਖ ਹੋਈਆਂ ਸੀ। ਇਸ ਮਤ ਤੇ ਹੀ ਮੋਹਰ ਲਾ ਰਹੇ ਨੇ ਸਾਰੇ ਭਗਤ। ਇਹ ਪਹਿਲੀ ਵਾਰ ਕਬੀਰ ਨੇ ਗੱਲ ਕਹੀ, ਆਪੇ ਜਪੋ ਆਪਣਾ
ਜਾਪ।
ਉਹ ਕਹਿੰਦੇ ਨੇ ਕੌ ਨਾਨਕ ਬਿਨ ਆਪਾ ਜਿਹਨੇ ਬਿਟੇ ਨਾ ਭਰਮ ਕੀ
ਕਾਈ
ਕਾਈ। ਇਸੇ ਗੱਲ ਦੀ ਵਿਆਖਿਆ ਅੱਗੇ ਹੋਈ ਹੈ, ਸਾਰੇ ਭਗਤਾਂ ਨੇ ਇਹੀ ਗੱਲ ਕਹੀ ਹੈ, ਗੁਰੂਆਂ ਨੇ ਵੀ ਇਹੀ ਗੱਲ ਕਹੀ। ਇੱਕ ਨਵੀਂ ਗੱਲ ਸੀ, ਨਵੀਂ ਭਗਤੀ ਸੀ, ਜਿਹਨੂੰ ਕਹਿੰਦਾ ਨੌਧਾ ਭਗਤੀ, ਨਵੀਂ ਭਗਤੀ ਦਾ ਨਾਮ ਹੈ। ਇਹ ਨਵੀਂ ਭਗਤੀ ਹੈ, ਨਵੀਂ ਪੁਰਾਣ ਉਹ ਕਹਿੰਦੇ ਭਗਤੀ ਨਵੇਂ ਪ੍ਰਕਾਰ, ਉਹ ਨਵੀਂ ਪ੍ਰਕਾਰ ਦੀ ਭਗਤੀ ਹੈ, ਨੌ ਪ੍ਰਕਾਰ ਦੀ ਨਹੀਂ ਹੈ। ਪਾਗਲ ਨੇ ਔਰ ਆਲੇ ਵਾਲੇ ਨੇ ਕਹਿਤਾ ਪਾਗਲ ਨੇ, ਨੌ ਪ੍ਰਕਾਰ ਦੀ, ਨੌ ਪ੍ਰਕਾਰ ਦੀ ਭਗਤੀ ਦੱਸੇ ਕਿਹੜੀ ਹੁੰਦੀ ਹੈ? ਇਹ ਅੱਠ ਪ੍ਰਕਾਰ ਦੀਆਂ ਭਗਤੀਆਂ ਹੋਰ ਨੇ ਪ੍ਰਮਾਣ, ਜੇ ਨੌ ਪ੍ਰਕਾਰ ਦੀ ਹੈ, ਇੱਕੋ ਪ੍ਰਕਾਰ ਦੀ ਭਗਤੀ ਹੈ ਇਸਮੇ ਸਿਰਫ, ਉਹ ਇਹੀ ਹੈ। ਫਾਂਸਣ ਕੀ ਵਿਧੀਆਂ ਨੇ, ਬਾਕੀ ਛੁੱਟਣ ਦੀ ਵਿਧੀ ਇੱਕ ਹੈ। ਗੁਰਬਾਣੀ ਚ ਲਿਖਿਆ ਉਹ ਸੁੱਤਾ ਪਿਆ ਸੀਗਾ, ਇੱਕੋ ਹੀ ਭਗਤੀ ਹੈ, ਹੋਰ ਕੋਈ ਭਗਤੀ ਨਹੀਂ। ਉਹ ਭਗਤੀਆਂ ਅਸੰਖ ਨੇ, ਨੌ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦਾ ਅਸੰਖ ਭਗਤੀ, ਅਸੰਖ ਭਗਤੀ। ਗੁਣ ਗਿਆਨ ਵਿਚਾਰ ਦੀ ਇੱਕ ਭਗਤੀ ਅਲੱਗ ਹੈ, ਗੁਣ ਗਿਆਨ ਵਿਚਾਰ ਦੀ ਭਗਤੀ, ਗੁਣ ਗਾਣ ਔਰ ਗਿਆਨ ਵਿਚਾਰ ਕਰਨੀ ਹੈ, ਭਗਤੀ ਅਲੱਗ ਹੈ। ਇਹ ਨਵੀਂ ਭਗਤੀ ਹੈ, ਇਹਦਾ ਕੋਈ ਝੰਡਾ ਬਰਦਾਰ ਨਹੀਂ ਰਹਿੰਦਾ, ਇਹਦੀ ਸਮਝ ਵੀ ਹਰ ਵਕਤ ਨਹੀਂ ਰਹਿੰਦੀ ਹੁੰਦੀ।